ਕਹਿ ਦਿਆਂ ਸੱਚ ਦੁਵੈਤ ਨੂੰ ਦੂਰ ਕਰਕੇ ਤੇ ਗੱਲ ਕਰ ਦੁਬਾਨ ਵਿੱਚ ਖਰੀ ਜਾਵਾਂ ਇੰਨਾ ਦੇਰ ਦੀਆਂ ਵਿਛੜੀਆਂ ਸੰਗਤਾਂ ਦੇ ਰੱਜ ਰੱਜ ਦੀਦਾਰ ਅੱਜ ਕਰੀ ਜਾਵਾਂ ਚਰਨ ਪਰਸਣ ਲਈ ਸਿੱਖ ਸੰਗਤਾਂ ਦੇ ਬਣ ਇਸ ਦੁਬਾਨ ਦੀ ਦਰੀ ਜਾਵਾਂ ਗੁਰਾਂ ਜੇੜ ਕੁਰਬਾਨੀਆਂ ਹੁੰਦੀਆਂ ਨਾ ਸੌ ਸੌ ਵਾਰ ਵੀ ਜੰਮ ਕੇ ਮਰੀ ਜਾਵਾਂ ਸੌ ਸੌ ਵਾਰ ਵੀ ਜੰਮ ਕੇ ਮਰੀ ਜਾਵਾਂ
ਜੀਆ ਜੇ ਤੂੰ ਜ਼ਿੰਦਗੀ ਲੋੜਦਾ ਹੈ ਪਰ ਉਪਕਾਰ ਦੇ ਲਈ ਹਲਾਕ ਹੋ ਜਾ ਲਾ ਕੇ ਦੂਈ ਦਵੈਤ ਦੀ ਮੈਲ ਦਿਲ ਤੋਂ ਮਾਣ ਤਾਣ ਛੱਡ ਕੇ ਹੌਲਾ ਕਾਖ ਹੋ ਜਾ ਜੁਗਤੀ ਨਾਲ ਮੁਕਤੀ ਹੀਰ ਲੈਣ ਬਦਲੇ ਚੌਧਰ ਪੁਣਾ ਤੇ ਆਗ ਕੇ ਚਾਕ ਹੋ ਜਾ ਪਲਕਾਂ ਉੱਤੇ ਬਿਠਾਉਣਗੇ ਲੋਕ ਤੈਨੂੰ ਤੇ ਗੁਰੂ ਨਾਨਕ ਦੇ ਕਦਮਾਂ ਦੀ ਖਾਕ ਹੋ ਜਾ
ਵਾਹ ਦੁਨੀਆ ਦੇ ਸਿਰਜਣਹਾਰੇ ਏ ਕੀ ਖੇਲ ਬਣਾਇਆ ਏ ਰਿਸ਼ੀ ਮੁਨੀ ਅਵਤਾਰ ਔਲੀਆਂ ਤੇਰਾ ਅੰਤ ਨ ਪਾਇਆ ਏ
ਤੇਰਾ ਅੰਤ ਕਿਸੇ ਨਾ ਪਾਇਆ ਸਭ ਤੇਰੇ ਤੋਂ ਹਾਰੇ ਨੇ ਵਾਹ ਮੇਰੇ ਦਾਤਾ ਵਾਹ ਮੇਰੇ ਦਾਤਾ ਤੇਰੇ ਰੰਗ ਨਿਆਰੇ ਨੇ
ਵਾਹ ਦੁਨੀਆ ਦੇ ਸਿਰਜਣਹਾਰੇ ਏ ਕੀ ਖੇਲ ਬਣਾਇਆ ਏ ਰਿਸ਼ੀ ਮੁਨੀ ਅਵਤਾਰ ਔਲੀਆਂ ਤੇਰਾ ਅੰਤ ਨ ਪਾਇਆ ਏ
ਤੇਰਾ ਅੰਤ ਕਿਸੇ ਨਾ ਪਾਇਆ ਸਭ ਤੇਰੇ ਤੋਂ ਹਾਰੇ ਨੇ ਵਾਹ ਮੇਰੇ ਦਾਤਾ ਵਾਹ ਮੇਰੇ ਦਾਤਾ ਤੇਰੇ ਰੰਗ ਨਿਆਰੇ ਨੇ
ਤੂੰ ਚਾਹੇ ਤਾਂ ਪਲ ਦੇ ਅੰਦਰ ਰਾਜ ਬਹਾ ਦੇ ਕੀਰਾਂ ਨੂੰ ਗਲੀਆਂ ਦੇ ਵਿੱਚ ਭੀਖ ਮਗਾਵੇਂ ਵੱਡੇ ਅਸ਼ਾ ਉਮੀਰਾਂ ਨੂੰ
ਉਹ ਅਰਛਾਂ ਦੇ ਵਿੱਚ ਉੱਡਦੇ ਫਿਰਦੇ ਧਰਤੀ ਪਟਕਾ ਕੇ ਮਾਰੇ ਨੇ ਵਾਹ ਮੇਰੇ ਦਾਤਾ ਵਾਹ ਮੇਰੇ ਦਾਤਾ ਤੇਰੇ ਰੰਗ ਨਿਆਰੇ ਨੇ
ਤੇਰੇ ਹੁਕਮ ਬਿਨਾਂ ਮੇਰੇ ਸਾਹਿਬਾ ਪੱਤਾ ਵੀ ਨਾ ਹੱਲ ਸਕੇ ਸੂਰਜ ਤਾਰੇ ਪਾਣੀ ਅਗਨੀ ਪਲ ਹਵਾ ਨਾ ਚੱਲ ਸਕੇ
ਤੇਰੇ ਭੈ ਵਿੱਚ ਚੱਲਣ ਧਰਤੀ ਸੂਰਜ ਚੰਦ ਸਤਾਰੇ ਨੇ ਵਾਹ ਮੇਰੇ ਦਾਤਾ ਵਾਹ ਮੇਰੇ ਦਾਤਾ ਤੇਰੇ ਰੰਗ ਨਿਆਰੇ ਨੇ
ਚਰੇ ਚਰੇ ਵਿੱਚ ਤੂੰ ਹੀ ਤੂੰ ਹੀ ਹੋ ਜਰੇ ਜਰੇ ਵਿੱਚ ਤੂੰ ਹੀ ਤੂੰ ਹੀ ਜਦ ਕੋਈ ਸਿਦਕ ਬਣਾ ਲੈਂਦਾ ਸੱਚੇ ਹਿਰਦੇ ਵਾਲਾ ਤੈਨੂੰ ਭਗਤੀ ਕਰਕੇ ਪਾ ਲੈਂਦਾ
ਤੂੰ ਧੰਨੇ ਨੂੰ ਬਾਣੀ ਵਿੱਚੋਂ ਤੂੰ ਧੰਨੇ ਨੂੰ ਬਾਣੀ ਵਿੱਚੋਂ ਦਿੱਤੇ ਆਨੰਦ ਦਾਰੇ ਨੇ ਵਾਹ ਮੇਰੇ ਦਾਤਾ ਵਾਹ ਮੇਰੇ ਦਾਤਾ ਤੇਰੇ ਰੰਗ ਨਿਆਰੇ ਨੇ
ਤੂੰ ਭਗਤਾਂ ਦੀ ਰੱਖਿਆ ਕੀਤੀ ਤੂੰ ਭਗਤਾਂ ਦੀ ਰੱਖਿਆ ਕੀਤੀ ਸਮੇਂ ਸਮੇਂ ਤੇ ਆ ਕੇ ਤੇ ਤੱਤੇ ਥੰਮ ਨਾਲ ਆਪ ਖਲੋ ਗਿਆ ਕੀੜੀ ਰੂਪ ਬਣਾ ਕੇ ਤੇ
ਹੋ ਤੂੰ ਭਗਤਾਂ ਦੀ राखी बदले तू भगतां दी राखी बदले तू भगतां दी राखी बदले रूप अनेकां तारे ने वाह मेरे दाता वाह मेरे दाता तेरे रंग न्यारे ने
जरे जरे विच नजरी आवण जरे जरे विच नजरी आवण तेरिया बेपरवाइया ने पर ए पेतू वेखण वालिया अखियां जिसनू अखियां जिसनू अखियां जीनू लाइया ने
ओ सदना सैन नाम देव जो पीपा सदना सैन नाम देव जो पीपा होर अनेकां तारे ने वाह मेरे दाता वाह मेरे दाता तेरे रंग न्यारे ने
ओ मैं मूर्ख की जाना प्रीतम मैं मूर्ख की जाना प्रीतम तेरी इस वड़ियाई नू किरपा करके पा दियो राहे बिरहो पुल्ले राही नू
हो कोमल सिद्धू संधू वरगे कोमल सिद्धू संधू वरगे तू कसे बासत कारे ने वाह मेरे दाता वाह मेरे दाता तेरे रंग तेरे रंग तेरे रंग न्यारे ने
जागत जोत हाजरा हजूर सर्प कला भरपूर धन धन साहब सतगुरु गुरु ग्रंथ साहब महाराज जी के पावन पवित्र चरणों के अंदर संध्या के दीवान दिया हाजरियां भर रहे गुरु प्यारे खालसा जीओ आओ सतगुरु महाराज जी को सीस झुकाइए तन करके मन करके अपनिया हाजरियां लवाउण दा जतन करिए सारे गज वज के बुलाओ फतेह वाहिगुरु जी का खालसा वाहिगुरु जी की फतेह। सतगुरु महाराज जी की अपार रहमत है बख्शिश है जिस धरती का जर्रा जर्रा नाम रंग विच रंगिया होया है उस धरती उत्ते सवायमान हो के सतगुरु महाराज जी की पावन पवित्र गोद अंदर अपने वड वडेरियां दी जो महान बख्शिश है उन्नू विचारन दा जतन कर रहे हैं उन्नू अपने हिरदे विच वसाउण दा जतन कर रहे हैं। सतगुरु गुरु नानक देव जी महाराज दे जीवन बापत आप ने साढ़े तो पहलों कथा राही उन्हां दी बख्शिश ते रहमत दे कुछ पक्ष जिहड़े सन सरवण करन दा जतन कीता। सवेर तो लै के तकरीबन अज पहले दीवान दे विच आप दे नाल सतगुरु गुरु नानक देव महाराज जी की बख्शिश ते रहमत दा जो इतिहास है वो आप दे नाल सांझा करन दा जतन कर रहे हैं क्योंकि सिख धर्म की संपूर्णता इहदी शुरुआत इहनू चलाउण वाले इहदे निरंतर सिर उत्ते हथ रखण वाले जे ओ अलाही रूप ने ते ओ सतगुरु गुरु नानक देव जी महाराज ने और जिन्नी सिख जीवन अंदर सिख की जीवन शैली है इहदे विच जो रस भरपूर किए ने इहदे जन्मदाता सतगुरु गुरु नानक देव जी महाराज ने जो सिख ने सिख नूं बख्शा रहमतां ते प्राप्तियां दित्तियां ने ये सतगुरु गुरु नानक देव महाराज जी दीआं बख्शां ने और सतगुरु गुरु नानक देव जी महाराज के जीवन पक्ष नूं जदों आपां विचारन दा जतन करांगे ना तो सतगुरु गुरु नानक देव जी महाराज ने बहुत वड्डियां घालणां घालियां ने बहुत वड्डा सतगुरु महाराज जी ने साडे वास्ते कर्म करके सानूं इस जीवन शैली तक लिजाउण वास्ते बड़ा वड्डा उदम कीता क्योंकि कई बार असी इतिहास नूं बाहरी तौर उत्ते तकदे हैं जदों बाहरी तौर उत्ते तकदे हैं तो सानूं इंज लगता जिवें बड़ा सौखा सब कुछ वापर जांदा पर जदों तुसीं अनुभवी रूप दे विच उहदे विच जा के अपने आप नूं जुड़ोगे फिर मनुख नूं पता लगता है भई घालणा की हुंदी है ਸਵੇਰ ਦੇ ਦੀਵਾਨ ਅੰਦਰ ਮੈਂ ਅਸੀਂ ਜਥੇ ਨੇ ਆਪ ਦੇ ਨਾਲ ਸਾਂਝ ਕੀਤੀ ਸੀ ਬਈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 3 ਸਾਲ ਮੋਦੀ ਦੀ ਡਿਊਟੀ ਕੀਤੀ ਹੈ ਔਰ ਇਸ ਡਿਊਟੀ ਦੇ ਵਿੱਚ 3 ਵਾਰ ਹੀ ਆਡਿਟ ਹੋਇਆ 3 ਵਾਰ ਹਿਸਾਬ ਚੈੱਕ ਹੋਇਆ 3 ਵਾਰ ਹੀ ਵਾਧਾ ਆਇਆ ਅਗਰ ਬਰੀਕੀ ਨਾਲ ਇਹ ਪੱਖ ਕਹਿਣ ਦਾ ਯਤਨ ਕਰੀਏ ਬੜਾ ਸਮਾਂ ਲਮੇਰਾ ਚਾਹੀਦਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਸਤਿਗੁਰੂ ਮਹਾਰਾਜ ਨੇ ਜਦੋਂ ਨਵਾਬ ਦੌਲਤ ਖਾਨ ਨੂੰ ਹਕੀਕਤ ਨਮਾਜ਼ ਪੜ੍ਹਨੀ ਕਿਵੇਂ ਹੈ ਮਸੀਤ ਵਿੱਚ ਜਾਣਾ ਕਿਵੇਂ ਹੈ ਇਹ ਸਮਝਾਇਆ ਅਤੇ ਨਵਾਬ ਦੌਲਤ ਖਾਨ ਕਹਿਣ ਲੱਗਾ ਮਹਾਰਾਜ ਤੁਸੀਂ ਦੁਬਾਰਾ ਮੋਦੀਖਾਨੇ ਦੀ ਜਿਹੜੀ ਡਿਊਟੀ ਉਹਨੂੰ ਫਿਰ ਸੰਭਾਲੋ ਮੈਂ ਮੋਦੀਖਾਨਾ ਤੁਹਾਡੇ ਸਬੁਰਦ ਕਰਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੁਲਾਜ਼ਮ ਇੱਥੇ ਸੇਵਾ ਕਰਕੇ ਗਏ ਹੋਣਗੇ ਪਰ ਜਦੋਂ ਨਵਾਬ ਦੌਲਤ ਖਾਨ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਕਾਰਗੁਜ਼ਾਰੀ ਵੇਖੀ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਧਰਮ ਦੀ ਬਖਸ਼ਿਸ਼ ਵੇਖੀ ਅਤੇ ਨਵਾਬ ਦੌਲਤ ਖਾਨ ਜਿਹੜਾ ਸੀ ਅੱਜ ਅਫਸਰ ਨਹੀਂ ਅੱਜ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਭੌਰਾ ਬਣ ਗਿਆ ਕਿਹਾ ਜਦੋਂ ਇਤਿਹਾਸ ਨੂੰ ਵੇਖੋਗੇ ਮੈਂ ਉਹਨਾਂ ਅੱਗੇ ਸਿਰ ਝੁਕਾਉਣਾ ਹੈ ਜਿਨ੍ਹਾਂ ਨੇ ਸੱਚ ਨੂੰ ਤਸਦੀਕ ਕਰ ਲਿਆ ਬਹੁਤ ਸਾਰੇ ਐਸੇ ਲੋਕ ਨੇ ਸਾਰੀ ਜ਼ਿੰਦਗੀ ਹੱਠ ਕਰੀ ਜਾਂਦੇ ਸੱਚ ਨੂੰ ਤਸਦੀਕ ਹੀ ਨਹੀਂ ਕਰਦੇ ਜਿੱਦਣ ਮਨੁੱਖ ਨੂੰ ਸੱਚ ਨੂੰ ਤਸਦੀਕ ਕਰ ਗਿਆ ਉਦਣ ਆਪਣੇ ਜੀਵਨ ਵਿੱਚੋਂ ਬੁਰਾਈਆਂ ਨੂੰ ਕੱਢਣ ਵਾਸਤੇ ਸਮੇਂ ਦਾ ਹਾਣੀ ਬਣ ਜਾਵੇਗਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬਹੁਤ ਸਾਰੇ ਐਸੇ ਲੋਕ ਨੇ ਜਿਹੜੀਆਂ ਆਪਣੀਆਂ ਜਿਹੜੀਆਂ ਬੁਰਾਈਆਂ ਨੇ ਉਹਨਾਂ ਨੂੰ ਕਈ ਵਾਰ ਸਿਧਾਂਤ ਨਾਲ ਜੋੜ ਜੋੜ ਕੇ ਆਪਣੇ ਗੁਣ ਬਣਾਉਣ ਦਾ ਯਤਨ ਕਰਦੇ ਨੇ ਪਰ ਜਦੋਂ ਪਤਾ ਲੱਗ ਜਾਵੇ ਗੁਣ ਅਸਲ ਹੁੰਦੇ ਕੀ ਨੇ ਅਤੇ ਔਗੁਣਹਾਰਾ ਮਨੁੱਖ ਜਿਹੜਾ ਉਹਨਾਂ ਗੁਣਾਂ ਨੂੰ ਝੁੱਕ ਜਾਵੇ ਅਤੇ ਉਸ ਵੇਲੇ ਉਹਦੀ ਜ਼ਿੰਦਗੀ ਵਿੱਚ ਇਨਕਲਾਬੀ ਬਦਲਾਅ ਆ ਜਾਂਦਾ ਨਵਾਬ ਦੌਲਤ ਖਾਨ ਸਤਿਗੁਰੂ ਮਹਾਰਾਜ ਦੇ ਸਾਹਮਣੇ ਝੁੱਕ ਗਿਆ ਮੰਨ ਗਿਆ ਮਹਾਰਾਜ ਮੇਥੋਂ ਗਲਤੀ ਹੋ ਗਈ ਹੁਣ ਤੱਕ ਜਿਹੜੀ ਮੈਂ ਨਮਾਜ਼ ਉਚਾਰਦਾ ਸਾਂ ਨਾ ਮੈਨੂੰ ਉਚਾਰਨ ਦਾ ਪਤਾ ਹੀ ਨਹੀਂ ਸੀ ਹੁਣ ਮੈਨੂੰ ਪਤਾ ਲੱਗਿਆ ਹੈ ਦਰਅਸਲ ਨਮਾਜ਼ ਉਚਾਰਨੀ ਕਿਵੇਂ ਮੈਂ ਤਾਂ ਸੁਰਤੀ ਮੇਰੀ ਕਿਤੇ ਫਿਰਦੀ ਸੀ ਮੈਂ ਕਿਤੇ ਫਿਰਦਾ ਸਾਂ ਮੈਂ ਨਾ ਸਾਂ ਅੱਲਾ ਤਾਲਾ ਦੇ ਦਰ ਉੱਤੇ ਪ੍ਰਵਾਨ ਵੀ ਜਾ ਰਹੀ ਹੈ ਅੱਜ ਮੈਨੂੰ ਤੁਸੀਂ ਦੱਸਿਆ ਹੈ ਮੈਨੂੰ ਅੱਜ ਧਰਮ ਦਾ ਰਹਿਸ ਆਨੰਦ ਆਇਆ ਹੈ ਅਤੇ ਆਹ ਜਿਹੜੀ ਤੁਸੀਂ ਦੁਨਿਆਵੀ ਕਾਰ ਕਰਦੇ ਹੋ ਨਾ ਇਹ ਫਿਰ ਆਰੰਭ ਕਰ ਦਿਓ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਨਵਾਬ ਦੌਲਤ ਖਾਨ ਹੁਣ ਕੋਈ ਦੁਨਿਆਵੀ ਕਾਰ ਨਹੀਂ ਕਰਨੀ ਹੁਣ ਪਰਮੇਸ਼ੁਰ ਦੇ ਹੁਕਮ ਅਨੁਸਾਰ ਜਿਹੜਾ ਆ ਜਗਤ ਜਲੰਦਾ ਸੜ ਰਿਹਾ ਹੈ ਨਾ ਇਹਦਾ ਆਧਾਰ ਕਰਨ ਵਾਸਤੇ ਇਹਦੇ ਹਿਰਦਿਆਂ ਨੂੰ ਸ਼ਾਂਤ ਕਰਨ ਵਾਸਤੇ ਇਹਨੂੰ ਸੱਚ ਨਾਲ ਜੋੜਨ ਵਾਸਤੇ ਜਿਹੜੀ ਪਰਮੇਸ਼ੁਰ ਡਿਊਟੀ ਲਾਈ ਹੈ ਨਾ ਉਹਨੂੰ ਨਿਭਾਉਣ ਵਾਸਤੇ ਜਾਣਾ ਇਸ ਫੇਰੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਡੇ ਨਾਲ ਸਾਂਝਾ ਕੀਤਾ ਉਹ ਕਹਿੰਦੇ ਨੇ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਸਿਆਈ ਬਾਝੋ ਗੁਰੂ ਗਵਾਰ ਹੈ ਕਰਦੀ ਸੁਣੀ ਲਗਾਈ ਬਈ ਹੁਣ ਜਦੋਂ ਅਸੀਂ ਬਾਹਰੀ ਤੌਰ 'ਤੇ ਨਹੀਂ ਨਾ ਧੱਕਦੇ ਸਾਨੂੰ ਇੰਝ ਲੱਗਦਾ ਮੇਰਾ ਗੁਆਂਢੀ ਬੜਾ ਸੌਖਾ ਹੈ ਮੇਰੇ ਇੱਧਰਲੇ ਵਾਲਾ ਸੱਜੇ ਪਾਸੇ ਵਾਲਾ ਬੜਾ ਸੌਖਾ ਹੈ ਮੇਰੇ ਖੱਬੇ ਪਾਸੇ ਵਾਲਾ ਬੜਾ ਸੌਖਾ ਹੈ ਮੇਰੇ ਤੋਂ ਜਿਹੜਾ ਅੱਗੇ ਜਾ ਰਿਹਾ ਉਹ ਬੜਾ ਸੌਖਾ ਹੈ ਜਿਹੜਾ ਮੇਰੇ ਪਿੱਛੇ ਆ ਰਿਹਾ ਉਹ ਬੜਾ ਸੌਖਾ ਹੈ ਦੁਖੀ ਕੇਵਲ ਮੈਂ ਹਾਂ ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਬਾਬੇ ਨੇ ਧਿਆਨ ਧਰ ਕੇ ਵੇਖਿਆ ਜਦੋਂ ਆਪਾਂ ਅੱਜ ਸੰਸਾਰ ਦੇ ਵਿੱਚ ਧਿਆਨ ਧਰ ਕੇ ਵੇਖਾਂਗੇ ਨਾ ਆਪਾਂ ਨੂੰ ਹਕੀਕਤ ਦਾ ਪਤਾ ਲੱਗ ਜਾਏਗਾ ਬਈ ਇਕੱਲਾ ਮੈਂ ਨਹੀਂ ਦੁਖੀ ਦੁਖੀ ਸਾਰੇ ਨੇ ਪਰ ਇਹ ਦੁੱਖ ਕਿਹੜੇ ਨੇ ਜਿਹੜੇ ਮੈਨੂੰ ਲੱਗੇ ਨੇ ਉਹੀ ਉਹਨਾਂ ਨੂੰ ਲੱਗੇ ਹੋਏ ਨੇ ਕਿਉਂਕਿ ਮੈਂ ਵੀ ਜਿਹੜੀਆਂ 5 ਬਹੁਤ ਵੱਡੀਆਂ ਬਿਮਾਰੀਆਂ ਉਹਨਾਂ ਦਾ ਰੋਗੀ ਹੈ ਮੇਰੇ ਗੁਆਂਢੀ ਵੀ ਉਹਨਾਂ ਦੇ ਰੋਗੀ ਨੇ ਬਾਬਾ ਦੇਖੇ ਧਿਆਨ ਧਰ ਹੁਣ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਵੇਖਿਆ ਕਿਉਂਕਿ ਧਿਆਨ ਹੀ ਨਹੀਂ ਕੀਤਾ ਸੰਸਾਰ ਦੁਖੀ ਹੈ ਅਤੇ ਦੁਖੀ ਰਹੀ ਜਾਵੇ ਆਪਣੇ ਸੁੱਖਾਂ ਵਾਸਤੇ ਯਤਨ ਕਰੋ ਕਿਸੇ ਨੂੰ ਕੁੱਟੋ ਮਾਰੋ ਆਪਣੇ ਵਾਸਤੇ ਸਾਰੇ ਸਾਧਨ ਕਾਇਮ ਕਰ ਲਓ ਪਰ ਬਾਬੇ ਨੇ ਇਸ ਗੱਲ ਨੂੰ ਨਹੀਂ ਬਾਬੇ ਨੇ ਧਿਆਨ ਧਰ ਕੇ ਵੇਖਿਆ ਬਈ ਇਹ ਸੰਸਾਰ ਜਿਹੜਾ ਨਾ ਇਹਦੇ ਵਿੱਚ ਸਾਰੀ ਦੁਨੀਆ ਪ੍ਰਾਹੁਣੀ ਹੈ ਅਤੇ ਦੁਖੀ ਨਾ ਹੋਣ ਸਾਰੇ ਸੁਖੀ ਹੋਣ ਇਹਨਾਂ ਸਾਰਿਆਂ ਨੂੰ ਇਹ ਜਿਹੜਾ ਧਨ ਇਸ ਧਰਤੀ ਦਾ ਉਹ ਵਰਤਣ ਦਾ ਹੱਕ ਹੋਵੇ ਇਹਨਾਂ ਨੂੰ ਇੱਥੇ ਸਾਰੀ ਆਜ਼ਾਦੀ ਹੋਵੇ ਕਈ ਕਿਸੇ ਦਾ ਹੱਕ ਨਾ ਛੀਨੇ ਕਿਸੇ ਦਾ ਕੋਈ ਹੱਕ ਖਾਵੇ ਨਾ ਇਹ ਬਾਬੇ ਨੇ ਜਦੋਂ ਵੇਖਿਆ ਧਿਆਨ ਧਰ ਕੇ ਅਤੇ ਲੋਕਾਂ ਅੰਦਰ ਪਈ ਲੁੱਟ ਘਸੁੱਟ ਸੀ ਉਹਦੀਆਂ ਜਿਹੜੀਆਂ ਲਾਟਾਂ ਸਨ ਉਹ ਸਮਾਨ ਨੂੰ ਛੂਰੀਆਂ ਸਨ ਬਾਬੇ ਨੇ ਇਹਨਾਂ ਨੂੰ ਬਝਾਉਣ ਵਾਸਤੇ ਹੁਣ ਪਹਿਲੀ ਉਦਾਸੀ ਦੀ ਸ਼ੁਰੂਆਤ ਕੀਤੀ ਹੈ। ਰਾਏ ਭੋਏ ਦੀ ਤਲਵੰਡੀ ਤੋਂ ਮਾਤਾ ਪਿਤਾ ਜੀ ਇੱਥੇ ਸੁਲਤਾਨਪੁਰ ਦੀ ਧਰਤੀ ਉੱਤੇ ਆਏ ਨੇ। ਪਿਤਾ ਕਲਿਆਣ ਰਾਏ, ਮਾਤਾ ਤ੍ਰਿਪਤਾ ਜੀ, ਭੈਣ ਜੀ ਬੇਬੇ ਨਾਨਕੀ ਜੀ, ਜਿਹੜੇ 5 ਸਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨਾਲੋਂ ਵੱਡੇ ਸਨ, ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਪਨਵਈਆ ਜੀ, ਉਹਨਾਂ ਦੀ ਧਰਮ ਪਤਨੀ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਉਹਨਾਂ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ, ਹੁਣ ਤੱਕੋ ਬਾਬੇ ਨਾਨਕ ਦਾ ਚਾਰ ਚੁਫੇਰਾ ਰਿਸ਼ਤੇਦਾਰ, ਪਰਿਵਾਰ, ਸੁਨੇਹੀ, ਸੱਜਣ, ਮਿੱਤਰ, ਸੰਗੀ, ਸਾਥੀ, ਸਤ ਸੰਗਤ ਕਰਨ ਵਾਲੇ, ਬਹੁਤ ਵੱਡਾ ਘੇਰਾ ਜਿਹੜਾ ਸੀ ਉਹ ਇਕੱਠਾ ਹੋਇਆ। ਇਸ ਘੇਰੇ ਵਿੱਚੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਤੁਰਨ ਲੱਗੇ ਨੇ, ਇਸ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਆਪਣੇ ਨਿਸ਼ਾਨੇ ਵਾਸਤੇ ਉਹਨੂੰ ਆ ਕਵਿਤਾ ਦੀਆਂ ਲਾਈਨਾਂ ਵਿੱਚ ਕਹਿਣ ਲੱਗੇ, ਆਓ ਸਰਵਣ ਕਰੋ, ਤਵੱਜੋ ਦੇ ਕੇ ਸਰਵਣ ਕਰਨ ਦਾ ਯਤਨ ਕਰੋ, ਬੜੀ ਕਾਬਲੇ ਗੌਰ ਕਵਿਤਾ ਹੈ, ਆਓ ਸਰਵਣ ਕਰਦੇ ਹਾਂ।
ਜਦ ਸਤਿਗੁਰ ਨਾਨਕ ਨੇ ਐਵਣ ਬਾਦ ਨੂੰ ਕਰੀ ਤਿਆਰੀ, ਫੜ ਪੱਲਾ ਸਤਿਗੁਰ ਦਾ ਖੜ ਗਈ ਨਾਨਕ ਭੈਣ ਪਿਆਰੀ, ਵਿਛਾਈ ਫਕੀਰਾਂ ਛੱਡ ਨਿਕਿਆ ਬਾਲਾਂ ਨੂੰ, ਕਿੱਧਰ ਤੁਰ ਪਿਆ ਨਾਨਕ ਵੀਰਾ।
ਮੈਂ ਰੋਕਣ ਚੱਲਿਆ ਹਾਂ ਵਗਦੀਆਂ ਜ਼ੋਰ ਜ਼ੁਲਮ ਦੀਆਂ ਤਾਹੀ, ਹੁਣ ਚੱਲੀਆਂ ਜਾਵਣ ਨਾ ਸੁਣ ਕੇ ਮਜ਼ਲੂਮਾਂ ਦੀਆਂ ਤਾਹੀ, ਆਏ ਦਿਲ ਛੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ।
ਜਦ ਸਤਿਗੁਰ ਨਾਨਕ ਨੇ ਐਵਣ ਬਾਦ ਨੂੰ ਕਰੀ ਤਿਆਰੀ, ਫੜ ਪੱਲਾ ਸਤਿਗੁਰ ਦਾ ਖੜ ਗਈ ਨਾਨਕ ਭੈਣ ਪਿਆਰੀ, ਵਿਛਾਈ ਫਕੀਰਾਂ ਛੱਡ ਨਿਕਿਆ ਬਾਲਾਂ ਨੂੰ, ਕਿੱਧਰ ਤੁਰ ਪਿਆ ਨਾਨਕ ਵੀਰਾ।
ਮੈਂ ਰੋਕਣ ਚੱਲਿਆ ਹਾਂ ਵਗਦੀਆਂ ਜ਼ੋਰ ਜ਼ੁਲਮ ਦੀਆਂ ਵਾਹੀ, ਹੁਣ ਚੱਲੀਆਂ ਜਾਵਣ ਨਾ ਸੁਣ ਕੇ ਮਜ਼ਲੂਮਾਂ ਦੀਆਂ ਤਾਹੀ, ਆਏ ਦਿਲ ਚੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ।
ਤੇਰਿਆਂ ਦੋਹਾਂ ਬਾਲਾਂ ਨੇ ਬਾਪੂ ਬਾਪੂ ਕਾ ਕਰ ਲਾਉਣਾ, ਤੇਰਿਆਂ ਦੋਹਾਂ ਬਾਲਾਂ ਨੇ ਬਾਪੂ ਬਾਪੂ ਕਾ ਕਰ ਲਾਉਣਾ, ਪਿਆ ਹੋ ਕੇ ਲੈਂਦਾ ਹੈ ਤੇਰੇ ਦਿਲ ਨੂੰ ਨਿਤ ਪਰਚਾਉਣਾ, ਸ੍ਰੀ ਚੰਦ ਹੀਰਾ ਛੱਡ ਨਿਕਿਆ ਬਾਲਾਂ ਨੂੰ, ਕਿੱਧਰ ਤੁਰ ਪਿਆ ਨਾਨਕ ਵੀਰਾ।
ਇਹਨਾਂ ਦੋਹਾਂ ਲਾਲਾਂ ਦਾ ਮੈਨੂੰ ਸੌਖਾ ਜਰ ਨੇ ਵਿਛੋੜਾ, ਪਰ ਲੱਖਾਂ ਲੋਕਾਂ ਦਾ ਲੱਗਾ ਦਿਲ ਮੇਰੇ ਨੂੰ ਚੋਰਾ, ਹੈ ਦਿਲ ਠੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ।
ਓ ਤੇਰੇ ਬੁੱਢੜੇ ਮਾਂ ਪਿਓ ਦੀਆਂ ਵੀਰਾ ਕੌਣ ਲਵੇਗਾ ਸਾਰਾ, ਪੈ ਕੇ ਵਿੱਚ ਸੋਚਾਂ ਦੇ ਤੇਰੀਆਂ ਐਸੀਆਂ ਸੁਣ ਵਿਚਾਰਾਂ, ਵੀ ਦਿਲੀਆਂ ਮੀਰਾ ਛੱਡ ਨਿਕਿਆ ਬਾਲਾਂ ਨੂੰ, ਕਿੱਧਰ ਤੁਰ ਪਿਆ ਨਾਨਕ ਵੀਰਾ।
ਹੁਣ ਲੱਖਾਂ ਮਾਪਿਆਂ ਦੇ ਫੜ ਕੇ ਵਿੱਚ ਪੁੱਤ ਜਲਾਦਾਂ, ਪਏ ਹੋ ਕੇ ਲੈਂਦੇ ਨੇ ਸੁਣਦੇ ਨਹੀਂ ਜ਼ਾਲਮ ਫਰਿਆਦਾਂ, ਜੋਬਨ ਟੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ।
ਬਈ ਹੁਣ ਵੀਰਾ ਚੱਲਿਆ ਜੇ, ਹੁਣ ਵੀਰਾ ਚੱਲਿਆ ਜੇ ਛੇਦੀ ਫੇਰ ਪਰਤ ਕੇ ਆਵੀ, ਨਤ ਅੱਖੀਆਂ ਤਰਸਣ ਨਾ ਮਾਂ ਦੇ ਠੰਡ ਕਾਲ ਜੇ ਪਾਵੀ, ਵਿਚਿਤ ਦਲਗੀਰਾ ਛੱਡ ਨਿਕਿਆ ਬਾਲਾਂ ਨੂੰ, ਕਿੱਧਰ ਤੁਰ ਪਿਆ ਨਾਨਕ ਵੀਰਾ।
ਕੋਮਲ ਤੇ ਸੰਧੂ ਜੋ ਗਾਉਂਦੇ ਪਰਿਆਂ ਵਿੱਚ ਦਵਾਨਾ, ਜਸ ਹਰ ਥਾਂ ਗਾਵਣ ਲਈ ਸੰਗੀ ਬਾਲਾ ਤੇ ਮਰਦਾਨਾ, ਸਾਥੀ ਰਲਿਆ ਮੈਂ ਡੁੱਬਦੀ ਦੁਨੀਆ ਦੇ
ਬੇੜੇ ਪਾਰ ਕਰਨ ਲਈ ਚੱਲਿਆ।
ਇਹ ਉਹ ਸਫ਼ਰ ਸੀ ਜਿਹੜਾ ਤਕਰੀਬਨ 1 ਸਾਲ ਦਾ ਨਹੀਂ ਸੀ, 2 ਸਾਲ ਦਾ ਨਹੀਂ ਸੀ, ਜਿਹਦਾ ਜਿਹੜਾ ਨਿਰੰਤਰ ਇਤਿਹਾਸ ਹੈ ਉਹ ਹਜ਼ਾਰਾਂ ਸਾਲਾਂ ਦਾ ਸੀ, ਕਿਉਂਕਿ ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਸਫ਼ਰ ਸੀ ਉਦਾਈ ਪਹਿਲੀ ਉਦਾਸੀ ਦਾ, ਇਹਦੀ ਆਰੰਭਤਾ ਕੀਤੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅਤੇ ਇਹ ਸਫ਼ਰ ਜਿਹੜਾ ਸੀ ਇਹਦਾ ਕਦੀ ਸਮਾਂ ਲੋਹਾਂ ਉੱਤੇ ਬਹਿਣ ਦਾ ਸੀ, ਕਦੀ ਸੋਵਾਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਟਿੰਡ ਸਰਾਣੇ ਰੱਖ ਕੇ ਸੌਣ ਦਾ ਸੀ, ਕਦੀ ਸਮਾਂ ਸੀ ਸਾਹਿਬਜ਼ਾਦਿਆਂ ਦੀ ਅਦੁੱਤੀ ਦਾਸਤਾਨ ਨੂੰ ਸੁਣਨ ਦਾ। ਅੱਜ ਇੱਥੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਜੋਤ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਲਾਲਾਂ ਨੂੰ ਛੱਡ ਕੇ ਤੁਰੇ ਨੇ, ਪਰ ਇਸ ਤੋਂ ਅੱਗੇ ਵਿਖੜਾ ਹੀ ਵਿਖੜਾ ਪੈਂਦਾ ਸੀ ਜਿਹਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੈਅ ਕਰਨ ਵਾਸਤੇ ਆਪਣੇ ਛੋਟੇ ਬੱਚਿਆਂ, ਆਪਣੀ ਮਾਤਾ, ਆਪਣੀ ਧਰਮ ਪਤਨੀ, ਆਪਣੇ ਪਰਿਵਾਰ ਦੇ ਸੰਗੀ ਸਾਥੀ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਇੰਨਾ ਮਿੱਠ ਬੋਲੜਾ, ਇੰਨਾ ਪਿਆਰਾ ਸੀ, ਜਿਹੜਾ ਵੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਨਾਲ ਜੁੜਦਾ ਗਿਆ ਚਰਨਾਂ ਦਾ ਭੌਰਾ ਹੀ ਬਣਦਾ ਗਿਆ, ਕਿਉਂਕਿ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਿਆ, ਕਿਸੇ ਨੂੰ ਜੇ ਸਮਝਾਇਆ ਤਾਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ, ਛਾਤੀ ਨਾਲ ਲਾ ਕੇ ਸਮਝਾਇਆ, ਉਹਨੂੰ ਆਪਣਾ ਪੁੱਤ ਬਣਾ ਲਿਆ, ਪੁੱਤਾਂ ਤੋਂ ਵੀ ਪਿਆਰਾ ਸਿੱਖ ਬਣਾ ਲਿਆ, ਕਿਉਂਕਿ ਜਦੋਂ ਗੁਰਤਾ ਗੱਦੀ ਸਤਿਗੁਰੂ ਮਹਾਰਾਜ ਨੇ ਦਿੱਤੀ ਹੈ ਅਤੇ ਸਿੱਖ ਨੂੰ ਦਿੱਤੀ ਹੈ, ਇੱਥੇ ਇਹ ਗੱਲ ਸਪਸ਼ਟ ਹੋ ਜਾਵੇਗੀ ਬਈ ਜਦੋਂ ਗੁਣਾਂ ਵਿੱਚ ਦੀ ਸਿੱਖੀ ਨੂੰ ਵੇਖਿਆ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਤੇ ਆਪਣੇ ਪਰਿਵਾਰ ਦੀ ਗੱਲ ਨਹੀਂ, ਸਮੁੱਚੀ ਮਾਨਵਤਾ ਨੂੰ ਕਲਾਵੇ ਵਿੱਚ ਲਿਆ, ਜੇ ਕਦੀ ਕੌੜਾ ਬੋਲਿਆ ਨਾ ਤਾਂ ਉਹ ਉਹਨਾਂ ਲੋਕਾਂ ਨੂੰ ਹੈ ਜਿਹੜੇ ਲੋਕ ਗ੍ਰਿਸਤਮਾਏ ਨਿਰਵਾਣ ਦੇ ਮਤ ਦੇ ਖਿਲਾਫ਼ ਗੱਲ ਕਰਦੇ ਸਨ। ਕਿਸੇ ਦਿਨ ਆਪਾਂ ਪ੍ਰਸੰਗ ਦੇ ਵਿੱਚ ਚੱਲਦਿਆਂ ਚੱਲਦਿਆਂ ਉਹ ਵੀ ਵੇਖਣ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਰਿਵਾਰ ਨੂੰ ਸੁੱਤਿਆਂ ਨਹੀਂ ਛੱਡਿਆ, ਦੁਨੀਆਂ ਦੇ ਵਿੱਚ ਬੜੇ ਬੜੇ ਪੈਗੰਬਰ ਹੋਏ, ਇੱਕ ਪੈਗੰਬਰ ਦਾ ਜ਼ਿਕਰ ਮਿਲਦਾ ਹੈ ਬਈ ਮੁੱਢ ਤੋਂ ਵਿਰਾਗੀ ਤਿਆਗੀ ਹੋ ਗਿਆ, ਵਿਰਾਗੀ ਤਿਆਗੀ ਹੋਇਆ ਅਤੇ ਫਿਰ ਇੱਕ ਦਿਨ ਆਪਣੇ ਘਰ ਨੂੰ ਛੱਡਣ ਦਾ ਫੈਸਲਾ ਕਰ ਲਿਆ, ਅਤੇ ਜਦੋਂ ਘਰ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਰਾਤ ਦੇ ਸਮੇਂ ਜਦੋਂ ਪਰਿਵਾਰ ਸੁੱਤਾ ਹੋਇਆ ਸੀ ਉਦੋਂ ਤੁਰਨ ਲੱਗਾ ਹੈ, ਅਤੇ ਜਦੋਂ ਸੁੱਤੇ ਪਰਿਵਾਰ ਨੂੰ ਛੱਡ ਕੇ ਤੁਰ ਪਿਆ ਅਤੇ ਬੂਹੇ ਅੱਗੇ ਗਿਆ ਹੈ, ਮਨ ਦੀ ਮਮਤਾ ਨੇ ਖਿੱਚ ਮਾਰੀ, ਮਣਾ ਪਰਿਵਾਰ ਛੱਡ ਕੇ ਚੱਲਿਆ, ਇੱਕ ਵਾਰ ਇਹਨਾਂ ਦਾ ਮੂੰਹ ਵੇਖ ਲਾ, ਸੁੱਤੇ ਪਏ ਆਪਣੇ ਬੱਚੇ ਦਾ ਮੂੰਹ ਵੇਖਿਆ, ਅੱਖਾਂ ਵਿੱਚੋਂ ਹੰਝੂ ਆ ਗਏ, ਤ੍ਰਿਪ ਤ੍ਰਿਪ ਬੱਚੇ ਦੇ ਮੂੰਹ ਉੱਤੇ ਡਿੱਗੇ, ਬੱਚਾ ਜਦੋਂ ਇਹਨਾਂ ਡਿੱਗਦੇ ਪਾਣੀ ਦੇ ਅੱਥਰੂਆਂ ਤੋਂ ਤ੍ਰਭਕਿਆ ਅਤੇ ਮਾਂ ਨੇ ਪਿੱਛਾ ਪਰਤ ਕੇ ਛਾਤੀ ਨਾਲ ਲਾ ਲਿਆ, ਬੜੇ ਦੁੱਖ ਦੇ ਵਿੱਚ ਵਿਯੋਗ ਦੇ ਵਿੱਚ ਆਪਣੇ ਘਰ ਨੂੰ ਛੱਡਿਆ ਅਤੇ ਵਿਰਾਗੀ ਤਿਆਗੀ ਹੋ ਕੇ ਤੁਰਿਆ। ਪਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਰਾ ਜਦੋਂ ਆਪਾਂ ਉਹਨਾਂ ਦਾ ਜੀਵਨ ਪੜ੍ਹਾਂਗੇ ਇੱਕ ਦਿਨ ਵੀ ਵਿਰਾਗੀ ਤਿਆਗੀ ਦੀ ਗੱਲ ਨਹੀਂ, ਕੋਈ ਗਿਲਾ ਨਹੀਂ, ਕੋਈ ਹਿਰਖ ਨਹੀਂ, ਕੋਈ ਸੋਗ ਨਹੀਂ, ਪਰਿਵਾਰ ਵੀ ਛੱਡਿਆ ਹੈ, ਬਹੁਤ ਸਾਰਾ ਮਾਨਵਤਾ ਦੇ ਭਲੇ ਵਾਸਤੇ ਕਾਰਜ ਕੀਤੇ ਨੇ, ਪਰ ਉਸ ਪਰਿਵਾਰ ਦੇ ਨਾਲ ਜੁੜ ਕੇ ਵੀ ਰਹੇ ਨੇ। ਸਮਾਂ ਆਇਆ ਉਸ ਪਰਿਵਾਰ ਨੂੰ ਵੇਖਿਆ ਹੈ, ਉਹਦੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਹੈ, ਔਰ ਉਹਦੇ ਨਾਲ ਨਾਲ ਜਿਹੜਾ ਸੰਸਾਰ ਦਾ ਸਫ਼ਰ ਸੀ ਉਹ ਵੀ ਸਤਿਗੁਰੂ ਮਹਾਰਾਜ ਨੇ ਬਰਕਰਾਰ ਰੱਖਿਆ। ਇੱਥੋਂ ਤੁਰੇ ਨੇ ਸੁਲਤਾਨਪੁਰ ਦੀ ਧਰਤੀ ਤੋਂ, ਅਤੇ ਸੀਮਤ ਸਮਾਂ ਬਾਕੀ ਆਪਾਂ ਥੋੜ੍ਹਾ ਜਿਹਾ ਅੱਗੇ ਚੱਲਣ ਦਾ ਯਤਨ ਕਰੀਏ, ਲਾਹੌਰ ਦੀ ਧਰਤੀ ਉੱਤੇ ਜਾ ਪਹੁੰਚੇ ਨੇ। ਲਾਹੌਰ ਦੀ ਧਰਤੀ ਦੇ ਬਾਰ ਬਾਰ ਇੱਕ ਮਸੀਤ ਸੀ, ਉਸ ਮਸੀਤ ਦੇ ਸਤਿਗੁਰੂ ਮਹਾਰਾਜ ਲਾਗੇ ਜਿਹੜਾ ਰਾਤ ਦੇ ਸਮੇਂ ਵਿਸ਼ਰਾਮ ਕੀਤਾ, ਕਿਉਂਕਿ ਇਸ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ, ਫਤਿਹਾਬਾਦ ਦੀ ਪਾਵਨ ਧਰਤੀ, ਇਸ ਤੋਂ ਅੱਗੇ ਅੰਮ੍ਰਿਤਸਰ ਦੀ ਪਾਵਨ ਧਰਤੀ, ਇਹਨਾਂ ਦਾ ਵੀ ਜਦੋਂ ਆਪਾਂ ਇਤਿਹਾਸਿਕ ਵਿਸ਼ਲੇਸ਼ਣ ਕਰਾਂਗੇ ਇੱਥੇ ਵੀ ਸਤਿਗੁਰੂ ਮਹਾਰਾਜ ਨੇ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ। ਪਰ ਸਤਿਗੁਰੂ ਮਹਾਰਾਜ ਜਦੋਂ ਲਾਹੌਰ ਦੇ ਬਾਰ ਬਾਰ ਬੈਠੇ ਨੇ ਅਤੇ ਤੜਕੇ ਦਾ ਸਮਾਂ ਹੋਇਆ ਅਤੇ ਬੜਾ ਵੱਡਾ ਜਿਹੜਾ ਕੁਰਲਾਟ ਪੈ ਗਿਆ, ਜਾਨਵਰਾਂ ਨੇ ਹਾਲ ਦਵਾਈ ਚੁੱਕ ਲਈ, ਸਤਿਗੁਰੂ ਮਹਾਰਾਜ ਨੇ ਭਾਈ ਮਰਦਾਨੇ ਨੂੰ ਆਖਿਆ, ਭਾਈ ਮਰਦਾਨਿਆ ਅੰਮ੍ਰਿਤ ਵੇਲਾ ਹੈ, ਪਰਮੇਸ਼ੁਰ ਦੇ ਨਾਲ ਜੁੜਨ ਦਾ ਸਮਾਂ ਹੈ, ਅਤੇ ਆਹ ਕਿਉਂ ਕੁਰਲਾਟ ਪੈ ਰਿਹਾ? ਜਦੋਂ ਮਰਦਾਨੇ ਨੇ ਜਾ ਕੇ ਵੇਖਿਆ ਜਾਨਵਰ ਕੋਏ ਜਾ ਰਹੇ ਸਨ, ਗਲਾਂ ਉੱਤੇ ਛੁਰੀਆਂ ਰੱਖੀਆਂ ਹੋਈਆਂ ਸੀ, ਅਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਇਹਨਾਂ ਦੀ ਪੁਕਾਰ ਸੁਣ ਕੇ ਬੈਠੇ ਨਹੀਂ, ਫਿਰ ਜਾ ਕੇ ਇਹਦੇ ਜਿਹੜੇ ਪ੍ਰਬੰਧਕ ਸਨ ਉਹਨਾਂ ਨਾਲ ਸਤਿਗੁਰੂ ਮਹਾਰਾਜ ਨੇ ਗੱਲ ਸ਼ੁਰੂ ਕੀਤੀ, ਬਈ ਇਹ ਕੀ ਹੋ ਰਿਹਾ ਹੈ। ਕਹਿਣ ਲੱਗੇ ਜੀ ਇਹ ਅੱਲਾਹ ਤਾਲਾ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੂੰ ਹਲਾਲ ਕੀਤਾ ਜਾ ਰਿਹਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਬਈ ਜੇ ਤੁਹਾਡੇ ਕੱਪੜੇ ਨੂੰ ਬਾਹਰਲੇ ਬੰਨਿਓ ਰੱਤ ਲੱਗ ਜਾਏ ਤਾਂ ਤੁਸੀਂ ਇਹਦੇ ਭਿੱਟਿਆ ਗਿਆ, ਅਤੇ ਜਿਨ੍ਹਾਂ ਦੀ ਰੱਤ ਹੁਣ ਪੀਵੋਗੇ ਇਹਨਾਂ ਨੂੰ ਕੋਹ ਕੋਹ ਕੇ ਮਾਰ ਰਹੇ ਹੋ, ਇਹ ਜਿਹੜਾ ਤੁਹਾਡਾ ਸਵਾਬ ਹੈ ਇਹਨੂੰ ਸਵਾਰਥ ਕਿਉਂ ਬਣਾ ਕੇ ਬੈਠੇ ਹੋਏ, ਤੁਹਾਡੇ ਮੂੰਹ ਦੇ ਸਵਾਦ ਨੇ, ਉਹਨਾਂ ਬਦਲੇ ਇਹਨਾਂ ਨੂੰ ਤੁਸੀਂ ਕੋਹ ਰਹੇ ਹੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਬਈ ਇੱਥੇ ਜ਼ਹਿਰ ਵਰਤਦਾ ਹੈ ਜਿੱਥੇ ਇੰਨਾ ਵੱਡਾ ਜਿਹੜਾ ਦੁਖਾਂਤ ਵਾਪਰੇ, ਕਿਉਂਕਿ ਮਨ ਅੰਦਰ ਜਿਹੜੀ ਮੈਂ ਤੁਹਾਡੇ ਨਾਲ ਮੁੱਢ ਵਿੱਚ ਗੱਲ ਕਰਕੇ ਅਸੀਂ ਤੁਰੇ ਸਾਂ, ਦਰਦ ਹੈ ਬਈ ਇਹ ਜਿਹੜੀ ਸ੍ਰਿਸ਼ਟੀ ਹੈ ਇਹਦੇ ਉੱਤੇ ਕਾਇਨਾਤ ਦੇ ਵਿੱਚ ਜਿਹੜਾ ਕਿਸੇ ਨੂੰ ਦੁੱਖ ਆ ਰਿਹਾ ਕਿਉਂ ਆ ਰਿਹਾ, ਨਹੀਂ ਤਾਂ ਮਨੁੱਖ ਦਾ ਦਰਦ ਤਾਂ ਭਾਵੇਂ ਕਿਸੇ ਨੇ ਵੰਡਾ ਲਿਆ ਹੋਵੇ, ਪਰ ਪਸ਼ੂਆਂ ਪੰਛੀਆਂ ਜਾਨਵਰਾਂ ਰੁੱਖਾਂ ਇਹਨਾਂ ਦਾ ਦਰਦ ਕਿਸੇ ਨੇ ਵੰਡਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਜ ਜੇ ਇਸ ਦਰਦ ਦੀ ਗੱਲ ਕੀਤੀ ਨਾ, ਅਤੇ ਅੱਜ ਵਿਗਿਆਨ ਜਿਹੜੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਹਨਾਂ ਕਦਮਾਂ 'ਤੇ ਚੱਲ ਕੇ ਅੱਜ ਇਹ ਗੱਲ ਨੂੰ ਮੰਨ ਗਈ ਹੈ ਬਈ ਸਮਾਂ ਆਉਣ ਉੱਤੇ ਜਦੋਂ ਬਿਪਤਾ ਬਣਦੀ ਹੈ ਤਾਂ ਰੁੱਖ ਵੀ ਰੋਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚ ਕਿਹਾ, ਜਾਨਵਰ ਵੀ ਗਾਉਂਦੇ ਨੇ ਰੋਂਦੇ ਵੀ ਨੇ, ਕਿਉਂਕਿ ਜਦੋਂ ਖੁਸ਼ੀ ਦਾ ਸਮਾਂ ਹੁੰਦਾ ਫਿਰ ਗਾਉਂਦੇ ਨੇ, ਅਤੇ ਜਦੋਂ ਦੁੱਖ ਆਉਂਦਾ ਤਾਂ ਫਿਰ ਰੋਂਦੇ ਨੇ। ਹਰ ਚੀਜ਼ ਗਾਉਂਦੀ ਹੈ, ਹਰ ਚੀਜ਼ ਕੁਰਲਾਪ ਕਰਦੀ ਹੈ, ਇਹ ਕੇਵਲ ਅਤੇ ਕੇਵਲ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਇਹਨਾਂ ਆਵਾਜ਼ਾਂ ਨੂੰ ਸੁਣ ਸਕਦੇ ਸਨ, ਇਹਨਾਂ ਦੁੱਖਾਂ ਨੂੰ ਸੁਣ ਸਕਦੇ ਸਨ। ਇੱਥੋਂ ਸਤਿਗੁਰੂ ਮਹਾਰਾਜ ਏਮਨਾਬਾਦ ਦੀ ਧਰਤੀ ਉੱਤੇ ਗਏ ਨੇ, ਜਿੱਥੇ ਭਾਈ ਲਾਲੋ ਕਿਰਤੀ ਗੁਰੂ ਕਾ ਸਿੱਖ ਰਹਿੰਦਾ ਹੈ, ਔਰ ਇੰਨਾ ਮਹਾਨ ਕਿਰਤੀ ਹੈ ਬਈ ਆਪਣੇ ਹੱਥ ਦੇ ਨਾਲ ਸਾਰੀ ਦਿਹਾੜੀ ਜਿਹੜੀ ਕਾਰ ਕਰਦਾ ਹੈ ਉਸ ਕਮਾਈ ਵਿੱਚੋਂ ਆਪਣਾ ਪ੍ਰਸ਼ਾਦਾ ਚਲਾਉਂਦਾ। ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦਾ ਤੇਸਾ ਸੀ ਅੱਥ ਸੱਥਰਾ ਤਰਖਾਨ ਕਾਰੇ ਲੱਗ ਰਿਹਾ, ਸਖਤ ਸੀ ਕੰਮ ਉਸ ਦਾ ਪਰ ਸਿਉਂ ਸੀ ਤਨ ਵਗ ਰਿਹਾ, ਸੁਣ ਕੇ ਤੇ ਮਨ ਭਰ ਆਇਆ ਲਾਚਾਰ ਸੀ ਤਦ, ਪਿੱਛੋਂ ਆਵਾਜ਼ਾਂ ਆਇਆ ਲਾਲੋ ਜੀ ਸਤ ਕਰਤਾਰ ਤਦ। ਬਈ ਅੱਜ ਤੱਕ ਬੜੇ ਬੜੇ ਪੈਗੰਬਰ ਜਿਹੜੇ ਸਨ ਉਹ ਆਪਣੇ ਚੇਲਿਆਂ ਕੋਲ ਗਏ, ਪਰ ਉਸ ਚੇਲੇ ਕੋਲ ਗਏ ਜਿਹੜਾ ਚੇਲਾ ਕਰੋੜਾਂ ਪਾਤਰੀ ਸੀ, ਉਹਦੇ ਤੋਂ ਬਾਅਦ ਲੱਖਾਂ ਪਾਤਰੀ ਕੋਲ ਗਏ, ਉਹਦੇ ਤੋਂ ਬਾਅਦ ਹਜ਼ਾਰਾਂ ਪਾਤਰੀ ਕੋਲ ਗਏ, ਪਰ ਅੱਜ ਪਹਿਲੀ ਵਾਰ ਸੀ ਕਿਸੇ ਕਿਰਤੀ ਦੇ ਘਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹੋਏ ਉਹਦੇ ਨਾਲ ਜੋ ਵਾਰਤਾਲਾਪ ਕਰ ਰਹੇ ਨੇ। ਆ ਕਵਿਤਾ ਦੀਆਂ ਲੀਨਾਂ ਕਹਿਣ ਲੱਗਿਆਂ ਉਹ ਸਰਵਣ ਕਰੋ।
ਜਗਤ ਜਲੰਦਾ ਠਾਰਨ ਵਾਲੇ ਅਰਸ਼ੀ ਪ੍ਰੀਤਮ ਜੀ, ਉਹ
ਬੈਠੇ ਲਾਲੋ ਦੇ ਕਰ ਗੀਤ ਅਲਾਹੀ ਗਾਉਂਦੇ,
ਉਹ ਖੂਨ ਪਸੀਂਦੇ ਦੀ ਜੋ ਹੱਕ ਦੀ ਕਿਰਤ ਕਮਾਈ ਜੀ,
ਉਹ ਜਗ ਦੀ ਸ਼ੋਰਤ ਛੱਡ ਕੇ ਕੰਠ ਸਜਾਈ ਲਾਉਂਦੇ,
ਉਹ ਸਤ ਸੰਤੋਖ ਸਮਝ ਕੇ ਮੱਲਿਆ ਗੁਰਾਂ ਕੰਗਾਲੀ ਨੂੰ,
ਟੁੱਟੀ ਮੰਜੀ ਦਾ ਵੀ ਸਮਝੇ ਪਣਗਿਨ ਵਾਰੀ,
ਉਹ ਦੁਨੀਆ ਵਾਲੇ ਜਿਸ ਨੂੰ ਸੂਦਰ ਕਾਠ ਕਰਾਉਂਦੇ ਸੀ,
ਉਹ ਨੀਚੋਂ ਊਚ ਕਰਨ ਲਈ ਆ ਗਈ ਰੂਹ ਰੰਕਾਰੀ,
ਉਹ ਸੂਦਰ ਸਮਝ ਆਪ ਨੂੰ ਡਰਦੇ ਡਰਦੇ ਲਾਲੋ ਨੇ,
ਉਹ ਭੋਜਨ ਸਤਿਗੁਰ ਜੀ ਨੂੰ ਜਦੋਂ ਛਕਾਉਣਾ ਚਾਹਿਆ,
ਉਹ ਕੋਈ ਨੀ ਜਾਤ ਪਾਤ ਸਭ ਇੱਕੋ ਪਿਆਰੇ ਭਾਈ ਜੀ,
ਉਹ ਅੰਮ੍ਰਿਤ ਜਿਹਾ ਕੋਦਰਾ ਨਾਨਕ ਛਕਣੇ ਆਇਆ,
ਉਹ ਅਲਾਣੀ ਮੰਜੀ ਬੈਕ ਟੁੱਕਰ ਖਾਣੇ ਦਲ ਜਾਨੀ,
ਉਹ ਗਦਾ ਗਰੀਬੀ ਲੈ ਜੂ ਤੁਰਿਆ ਪਰ ਉਪਕਾਰੀ,
ਉਹ ਦੁਨੀਆ ਵਾਲੇ ਜਿਸ ਨੂੰ ਸੂਦਰ ਕਾਠ ਕਰਾਉਂਦੇ ਸੀ,
ਉਹ ਨੀਚੋਂ ਊਚ ਕਰਨ ਲਈ ਆ ਗਈ ਰੂਨਕਾਰੀ,
ਉਹ ਉਦਾਸੀ ਪਹਿਲੀ ਕੀਤਾ ਸ਼ੁਰੂ ਸਿੱਖੀ ਪ੍ਰਚਾਰ ਨੂੰ,
ਉਹ ਭੁੱਲੇ ਜਗ ਦੀ ਨਜ਼ਰੋਂ ਨੀਵੇਂ ਮਾਰਗ ਤੁਰ ਕੇ,
ਉਹ ਗੁਰਮੁਖ ਰਸਤਾ ਤੱਕ ਕੇ ਅੰਬਰੋਂ ਫੁੱਲ ਬਰਸਾਉਂਦੇ ਸੀ,
ਉਹ 33 ਕਰੋੜ ਦੇਵਤੇ ਨਗਮੇ ਪੜਦੇ ਗੁਰ ਕੇ
ਉਹ ਆਇਆ ਰੋਕਣ ਕਾਰਾ ਹਵਾਨਾ ਦਾ ਵਰਿਆਮ ਜੋ
ਕੌਤਕ ਤੱਕੇ ਧਰਤੀ ਖੁਸ਼ੀ ਮਨਾਉਂਦੀ ਸਾਰੀ
ਉਹ ਦੁਨੀਆ ਵਾਲੇ ਜਿਸ ਨੂੰ ਸੂਦਰ ਕਾਠ ਕਰਾਉਂਦੇ ਸੀ
ਉਹ ਨੀਚੋ ਊਚ ਕਰਨ ਲਈ ਆ ਗਈ ਰੂਨਕਾਰੀ
ਉਹ ਜਿੱਥੇ ਚਾਹੁੰਦੇ ਆ ਲਾਪੇ ਸਤਿਗੁਰ ਬ੍ਰਹਮ ਗਿਆਨ ਦੇ
ਹੋ ਗਈ ਧਰਤ ਪਵਿੱਤਰ ਚਰਨ ਗੁਰਾਂ ਦੇ ਸ਼ੋਕੇ
ਉਹ ਚਿਹਰਾ ਲਾਲੋ ਦਾ ਵੀ ਖਿੜਿਆ ਫੁੱਲ ਗੁਲਾਬ ਜਿਉਂ
ਗੁਰ ਦੇ ਬੋਲ ਜ ਸੁੱਚੇ ਮੋਤੀ ਦਿਲੀ ਪਰੋਕੇ
ਉਹ ਆ ਗਏ ਸਾਗੀ ਲੂਣਾ ਕਾਵਿ ਵਿਦਰ ਦਾ ਸਵਾਮੀ ਜੀ
ਉਹ ਝੂਠੇ ਬੇਰ ਮੰਗ ਕੇ ਜਿਵੇਂ ਪੀਲਣੀ ਤਾਰੀ
ਉਹ ਦੁਨੀਆ ਵਾਲੇ ਜਿਸ ਨੂੰ ਸੂਦਰ ਕਾਠ ਕਰਾਉਂਦੇ ਸੀ
ਉਹ ਨੀਚੋ ਊਚ ਕਰਨ ਲਈ ਆ ਗਈ ਰੂਨਕਾਰੀ
ਉਹ ਅੱਖੀਆਂ ਵਾਲੇ ਅੰਨੇ ਹੱਕ ਕੁਚਲਣ ਦੁਨੀਆ ਨੂੰ
ਉਹ ਜਨਤਾ ਲੁੱਟਦੇ ਅੰਧ ਵਿਸ਼ਵਾਸੀ ਪੜਦਾ ਪਾ ਕੇ
ਉਹ ਰੱਖਦੇ ਮਾਲਾ ਹੈ ਪਰ ਰੱਖਦੇ ਤਾੜ ਸ਼ਿਕਾਰ ਦੀ
ਉਹ ਬਗਲੇ ਵਾਂਗੂ ਕੋਮਲ ਬੈਣ ਸਮਾਧੀ ਲਾ ਕੇ
ਉਹ ਲੱਗੀ ਵਿੱਚ ਸਮਾਧ ਟੌਣੇ ਠੱਗ ਬਨਾਰਸੀ
ਅਤਿਰਨ ਤਾਰੂ ਜਗਤੇ ਮੂਰੇ ਜਦੋਂ ਤਾਰੀ
ਉਹ ਦੁਨੀਆ ਵਾਲੇ ਜਿਸ ਨੂੰ ਸੂਦਰ ਕਾਠ ਕਰਾਉਂਦੇ ਸੀ
ਉਹ ਨੀਚੋ ਊਚ ਕਰਨ ਲਈ ਆ ਗਈ ਰੂਨਕਾਰੀ
ਸਤਿਗੁਰੂ ਮਹਾਰਾਜ ਜੀ ਭਾਈ ਲਾਲੋ ਦੇ ਘਰ ਵਿੱਚ ਬੈਠੇ ਹੋਏ ਨੇ ਭਾਈ ਲਾਲੋ ਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਅਨੁਭਵੀ ਗਿਆਨ ਜਿਹੜਾ ਸੀ ਬਖਸ਼ਿਸ਼ਾਂ ਸੀ ਰਹਿਮਤਾਂ ਸੀ ਜੋ ਪਰਮੇਸ਼ਰ ਦੀ ਦਾਤ ਸੀ ਉਹਦੀ ਸਾਂਝ ਕਰ ਰਹੇ ਨੇ ਭਾਈ ਲਾਲੋ ਦੇ ਨਾਲ ਔਰ ਨਾਲ ਨਾਲ ਇਸ ਸੰਸਾਰ ਦੀ ਵੀ ਗੱਲ ਚੱਲ ਰਹੀ ਹੈ ਹੁਣ ਇੱਥੇ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਏ ਨੇ ਤਾਂ ਉਦੋਂ ਤਕਰੀਬਨ 15 ਸਤੰਬਰ ਦਾ ਏੜ ਗੇੜ ਸੀ ਅਤੇ ਉਸ ਵੇਲੇ ਜਿਹੜੇ ਸਰਾਧ ਨੇ ਇਹਨਾਂ ਦੀ ਸ਼ੁਰੂਆਤ ਹੋ ਚੁੱਕੀ ਸੀ ਕਿਉਂਕਿ ਜਿਹੜਾ ਦੇਸੀ ਮਹੀਨਾ ਅਤੇ ਅੰਗਰੇਜ਼ੀ ਮਹੀਨਾ ਇਹਦਾ ਤਕਰੀਬਨ ਅੱਧ ਦੇ ਵਿੱਚ ਦੇਸੀ ਮਹੀਨੇ ਦੀ ਸੰਗਰਾਂਦ ਦੇ ਨਾਲ ਅੱਜ ਦੇ ਸਮੇਂ ਅੰਦਰ ਜਿਹੜਾ ਸੁਮੇਲ ਚੱਲ ਰਿਹਾ ਹੈ ਔਰ ਇਸ ਤੋਂ ਪਹਿਲਾਂ 1753 ਤੋਂ ਪਿੱਛੇ ਚਲੇ ਜਾਈਏ ਅਤੇ ਇਹ ਜਿਹੜਾ ਸੀ ਇਹਦਾ 3-4 ਦਿਨ ਦਾ ਅੰਤਰ ਸੀ ਕਿਉਂਕਿ ਜਿਹੜਾ ਈਸਵੀ ਸਨ ਸੀ ਇਹ ਪਹਿਲਾਂ ਯੂਰਪ ਦੇ ਵਿੱਚ ਲਾਗੂ ਹੋ ਗਿਆ ਅਤੇ ਇੰਗਲੈਂਡ ਜਿਹੜਾ ਸੀ ਇਹਨੇ ਇਹਨੂੰ ਅਡੋਪਟ ਨਾ ਕੀਤਾ ਅਤੇ 1753 ਤੱਕ ਜਿਹੜਾ ਇੰਗਲੈਂਡ ਦਾ ਕੈਲੰਡਰ ਸੀ ਇਹ 12 ਦਿਨ ਪਿੱਛੇ ਚਲਾ ਗਿਆ ਔਰ ਜਦੋਂ 1753 ਦੇ ਵਿੱਚ ਇਹਨੂੰ ਇੰਗਲੈਂਡ ਨੇ ਅਡੋਪਟ ਕੀਤਾ ਅਤੇ ਉਦਣ 2 ਸਤੰਬਰ ਸੀ 12 ਦਿਨ ਗਾਇਬ ਕਰਕੇ ਅਤੇ ਜਿਹੜਾ 14 ਸਤੰਬਰ ਦਾ ਦਿਨ ਸੀ ਇਹਨੂੰ ਘੋਸ਼ਿਤ ਕਰ ਦਿੱਤਾ ਗਿਆ ਔਰ 12 ਦਿਨਾਂ ਦਾ ਇਹ ਜਿਹੜਾ ਫਰਕ ਸੀ ਇਹ ਸਾਡੇ ਸੰਗਰਾਂਦ ਦੇ ਮਹੀਨਿਆਂ ਦੇ ਵਿੱਚ ਵੀ ਪਲੱਸ ਹੋ ਕੇ ਇਹਦਾ ਅੱਧ ਦੇ ਨਾਲ ਮੇਲ ਜੋਲ ਬਣਦਾ ਹੈ ਔਰ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਇੱਕ ਹਿੰਦੁਸਤਾਨ ਦੇ ਜਿਹੜੀ ਹਿੰਦੂ ਧਰਮ ਹੈ ਉਹਦੇ ਵਿੱਚ ਪਰੰਪਰਾ ਚੱਲਦੀ ਹੈ ਕਿਉਂਕਿ ਕਿਸੇ ਦਿਨ ਆਪਾਂ ਫਿਰ ਵਿਚਾਰ ਕਰਾਂਗੇ ਮਰਯਾਦਾ ਅਤੇ ਪਰੰਪਰਾ ਦੇ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਪਰੰਪਰਾਵਾਂ ਸਮੇਂ ਨਾਲ ਚੱਲਦੀਆਂ ਵੀ ਨੇ ਅਤੇ ਸਮੇਂ ਨਾਲ ਖਤਮ ਵੀ ਹੋ ਜਾਂਦੀਆਂ ਮਰਯਾਦਾ ਇੱਕ ਜਾਬਤਾ ਹੁੰਦਾ ਜਿਹੜਾ ਨਿਰੰਤਰ ਸਦਾ ਬਰਕਰਾਰ ਰਹਿੰਦਾ ਇਹਦੇ ਵਿੱਚ ਕੋਈ ਘਾਟਵਾਦ ਨਹੀਂ ਕੀਤੀ ਜਾ ਸਕਦੀ ਹੁਣ ਇਹ ਜਿਹੜੇ ਸਰਾਧ ਸਨ ਇਹ ਪਰੰਪਰਾ ਮੈਂ ਕਿਉਂ ਕਿਹਾ ਹੈ ਜੇ ਹਕੀਕਤ ਸੱਚਾਈ ਹੁੰਦੀ ਮੈਂ ਇਹਨੂੰ ਮਰਯਾਦਾ ਵੀ ਕਹਿ ਦਿੰਦਾ ਕਿਉਂਕਿ ਕਿਸੇ ਦੂਜੇ ਧਰਮ ਦੀ ਗੱਲ ਹੈ ਪਰੰਪਰਾ ਇਸ ਕਰਕੇ ਹੈ ਬਈ ਜਿਹੜੇ ਲੋਕ ਆਪਣੇ ਮਾਤਾ ਪਿਤਾ ਨੂੰ ਜਿਉਂਦਿਆਂ ਤਾਂ ਉਹਨਾਂ ਵੱਲ ਧਿਆਨ ਨਹੀਂ ਕਰਦੇ ਉਹਨਾਂ ਦੀ ਸੇਵਾ ਨਹੀਂ ਕਰਦੇ ਅਤੇ ਜਦੋਂ ਮਰ ਜਾਂਦੇ ਨੇ ਉਹਨਾਂ ਨਿਮਿੱਤ ਸਰਾਧ ਜੱਗ ਕਰਾਏ ਜਾਂਦੇ ਨੇ ਔਰ ਇਸ ਗੱਲ ਦੀ ਗਵਾਹੀ ਭਰੀ ਹੈ ਕਬੀਰ ਸਾਹਿਬ ਜੀ ਹੋਰਾਂ ਨੇ ਕਿਉਂਕਿ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ उन्होंने अपनी बाणी अंदर भी साडे नाल सांझ कीती। भाई ए लोको आ जिहड़े मगरों श्राद्ध कराउंदे जे इन्हां दा कोई फायदा नहीं गा, क्योंकि अगे जिहड़ों मनुख चला जाएगा तो उहदा जो लेखा जोखा वह परमेशर उहदे वास्ते तैयार लैके बैठा। हुण असीं प्रचारक हैं, रागी है, ढाडी है, हिंदुस्तान तो आउंदे, कोई नाज पल्ले बन के लिआउंदे जिथे जिथे जाते हैं। परमेशर ने अगे गुरु नानक साहब महाराज ने कृपा की होंगी है, तो जे कोई हिंदुस्तान वाला आखे बई मैं तो बई जहाज रोटियां रखन लगा, साढ़े प्यो ने उत्थे खानिया ने, तो इत्थे वो रोटियां नहीं पहुँच सकदियां ना मैं खा सकदा, हो सकदा हफ्ते दो हफ्त्यां बाद आ भी जाण, पर वो उस वेले जिस वेले भेज रहा उस वेले नहीं पहुँच सकदियां। और ये तां बिल्कुल अगली गल सी, हुण ये जिहड़ियां लंगर सी अगे जाने तां बहुत मुश्किल गल सी, क्योंकि मनुख दे कर कीते कर्मां ने उहदे अगे जा के उहदी उपजीविका दे साधन कायम करने ने, उहदी किहड़ी उपजीविका उदों बननी है वह परमेशर ने निजमत करनी उहदे कर्मां अनुसार। जिहड़ा मुहम्मद साहब सी उहदी चाची ने उहनूं पालिया सी, ते उह जदों अंतम समें ते आया, अंतम समें ते आई ते उह कहिंदी मुहम्मद साहब बई मेरी अगे रख्या करी, उह कहिण लगा हरगिज नहीं, मैं तेरी इत्थे तां पालना कर सकदा सां पर अगे हुण तेरे कर्मां ने तेरा सहाई होना, क्योंकि इत्थे जो कुछ भी असीं करदे हैं आपो अपने कर्मां दा लेखा जोखा है। मत कोई कहे बई मैं पुत्तां धीआं बदले पाप कर रहा है तो मैनूं बख्शे जाणगे, ये साडे कर्मां विच जमा हुंदे ने, क्योंकि पुत्त धी किसे नूं नहीं कह रहा बई उहदे वास्ते कोई अनर्थ करो, ये सब कुछ मनुख अपने उत्ते करदा। खैर ये विशा बड़ा लमेरा है, आओ जरा तकन दा जतन करो। इत्थे इत्थे एक ईमनाबाद दा बहुत वड्डा अहलकार है जिहदा नाम इतिहास विच आउंदा है मलक भागो, तो यह जिहड़ा मलक भागो है इन्हें अपने पितरां निमित सराध जग रचाया होया। हुण इहदे सराध जग दे विच बड़ी दुनिया आणा प्रशादे खा खा जांदी है, पर सतगुरु गुरु नानक देव महाराज नहीं गए। हुण एक दिन जदों इहनूं पता लगा बई गुरु नानक साहिब मेरे इस भोज दे विच शामिल नहीं होए, सतगुरु गुरु नानक देव जी महाराज नूं मजबूरन अपने कोल सद्दिया, तो एक बड़ा सुंदर पलंग बिछाया होया उत्ते बहा के दो गल्लां मलक भागो सतगुरु गुरु नानक देव महाराज नाल सांझियां करन लगा। भाई ऐ पातशाह तू बड़ी उच्ची कुलदा है तो मैं भी बड़ी उच्ची कुलदा है, तो तुसीं एक छूदर दे घर बैठे हो, हकीकत चंगा नहीं, अपने वल्लों सतगुरु गुरु नानक देव जी महाराज नूं समझाउण दा जतन कर रहे हैं। और सतगुरु गुरु नानक देव महाराज हकीकत इस दुनिया की जिहड़ी उहदी मनोबिरति है उहनूं समझा रहे ने, कविता दीआं लाइनां पेश करन लगे हैं, सरवण करो।
दाते नूं कोल बहा के दादा दिल गुस्सा खा के भागयो कहे सना के बेदी कुल भुल दे क्यों छड़ के ते मैल मना रे कुलियां विच रुल दे क्यों छड़ के ते मैल मना रे।
सतगुर के सुन ला पागो परमा दी नींदो जागो ऊच ते नीच त्यागो इको रब सारिआं दा मलका ए ब्रह्म भोजनी खून दखियारिआं दा मलका ए ब्रह्म भोजनी।
हो तक के ते नूर तुम्हारा दिल ता दुख गया हमारा लाला दा माव नजारा कोडी पातुल दे क्यों छड़ के ते मैल मना रे कुलियां विच रुल दे क्यों छड़ के ते महल मना रे।
जौरी तू झूठे तनका ऐपुर मैं मैर मणका करजा दा बेड़ा दनका डुबजू हंकारिया दा मलका ए ब्रह्म भोजनी खून दखियारिया दा मलका ए ब्रह्म भोजनी।
ओ पूरे पाला ते खीरा भोजन सब छके फकीरा आप दिया गलत नजीरा वैरी हो कुल दे क्यों छड़ के ते मैल मना रे कुलियां विच रुल दे क्यों छड़ के ते मैल मना रे।
जिन्ना नू पंडित जाने अंधे दिल अकलों काने कर दे कलंकत बाने कपटी मन सारिआं दा मलका ए ब्रह्म भोजनी जीवन दखियारिआं दा मलका ए ब्रह्म भोजनी।
ओ बोल रे बोलन यारे हो गए हैरान सी सारे कर दी हुने नतारे हदों वध खुल दे क्यों ਛੱਡ ਕੇ ਤੇ ਮੈਲ ਮਨਾਰ ਕੁੱਲੀਆਂ ਵਿੱਚ ਰੁਲਦੇ ਕਿਉਂ ਛੱਡ ਕੇ ਤੇ ਮੈਲ ਮਨਾਰ
ਬੀਜੀ ਨਾ ਬੀਜ ਜੈਸੇ ਵੱਡੀ ਨਾ ਫਲ ਹੈ ਤੈਸੇ ਸੈਣਾ ਡਨ ਪੈ ਜੂ ਐਸੇ ਕੈਰਕ ਜਾਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ ਖੂਨ ਦਖਿਆਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ
ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਮਲਕ ਭਾਗੋ ਨੂੰ ਹਕੀਕਤ ਸਮਝਾਈ ਹੈ ਔਰ ਇਸ ਹਕੀਕਤ ਦਾ ਰਿਜ਼ਲਟ ਕੀ ਨਿਕਲਿਆ ਇਹ ਸਵੇਰ ਦੇ ਦੀਵਾਨ ਅੰਦਰ ਆਪਾਂ ਸਾਂਝਾ ਕਰਨ ਦਾ ਯਤਨ ਕਰਾਂਗੇ ਕਿਉਂਕਿ ਨਿਯਮਿਤ ਸਮੇਂ ਦੇ ਅਨੁਸਾਰ ਆਪਦੇ ਨਾਲ ਇਤਿਹਾਸ ਦੀ ਸਾਂਝ ਕਰਨ ਦਾ ਯਤਨ ਕੀਤਾ ਹੈ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਤੁਹਾਡਾ ਆਪਣਾ ਜੱਥਾ ਹੈ ਦਾਸ ਸਿੰਘ ਦਾਸ ਭਾਈ ਸੁਰਜੀਤ ਸਿੰਘ ਆਗੂ ਬੁਲਾਰਾ ਭਾਈ ਸਤਨਾਮ ਸਿੰਘ ਜੀ ਇੱਧਰ ਭਾਈ ਗੁਰਮੇਲ ਸਿੰਘ ਜੀ ਆਪ ਦੀ ਸੇਵਾ ਵਿੱਚ ਇਸ ਪਾਵਨ ਪਵਿੱਤਰ ਸਟੇਜ ਤੋਂ ਜੱਥਾ ਹਾਜ਼ਰ ਹੈ ਪਹਿਲਾ ਦਿਨ ਸੀ ਇਸ ਤੋਂ ਅੱਗੇ ਨਿਰੰਤਰ ਸੇਵਾ ਕਰਨ ਦਾ ਯਤਨ ਕਰਾਂਗੇ ਧੰਨਵਾਦੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਸਦਕਾ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਔਰ ਇਹਦੇ ਵਿੱਚ ਕੜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਪਾਵਨ ਪਵਿੱਤਰ ਸਥਾਨ ਦੀ ਨੁਮਾਇੰਦਾ ਪ੍ਰਬੰਧਕ ਜਮਾਤ ਸਾਡੇ ਸਤਿਕਾਰਯੋਗ ਬਾਬਾ ਜੀ ਇੱਥੇ ਜਿੰਨਾ ਸਟਾਫ ਸਮੂਹ ਸੇਵਾ ਕਰ ਰਿਹਾ ਸਾਰਿਆਂ ਦਾ ਦਾਸ ਅਤੀ ਧੰਨਵਾਦੀ ਹੈ ਇੱਥੇ ਹੀ ਸਮਾਪਤੀ ਆਓ ਪਿਆਰ ਵਿੱਚ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮਾਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੀਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪ੍ਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮਾਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੇ ਨਾਮ ਮਾਨ ਵਸਾਵ ਏ ਨਾਮ ਜਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧੁਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤਦ ਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੈ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ